ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਪ੍ਰਸਾਦ ਜਪਵਾਲ ਸੱਚ ਜਵਾਲ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਲੇਖ ਪੇਕੂ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਪਹੁ ਪ੍ਰਕਾਸ਼ਨ ਤੋਜ ਭੇਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਰਜੈ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਨ ਤਨ ਕਹਿਤ ਕੈ ਸਰਬ ਨਾਮ ਕਥੈ ਕਵਨ ਪਰਮ ਨਾਮ ਵਰਣਤ ਸੁਮਤ ਸਤਨਾਮ ਸ੍ਰੀ ਵਾਹਿਗੁਰੂ ਜੀ ਏਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਅਨੰਦੋ ਅਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ ਅਨੰਦੋ ਅਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ ਹਰ ਰਸ ਮੀਠਾ ਮਨ ਮਹਿ ਬੂਠਾ ਸਤਿਗੁਰ ਤੂਠਾ ਸਹਿਜ ਪਇਆ ਗ੍ਰਿਹ ਵਸ ਆਇਆ ਮੰਗਲ ਗਾਇਆ ਪੰਜ ਦੁਸ਼ਟ ਹੋਏ ਭਾਗ ਗਇਆ ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ਕਹੋ ਨਾਨਕ ਹਰ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਜਿੱਥੇ ਪਾਸੋਂ ਸਰਵਣ ਕੀਤੇ ਹਨ ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ੰਤ ਜੋ ਰਾਗ ਆਸਾ ਦੇ ਵਿੱਚ ਹਨ ਇਹ ਅੱਜ ਆਰੰਭ ਹੋ ਰਹੇ ਹਨ। ਇਸ ਤੋਂ ਪਹਿਲਾਂ ਸਤਿਗੁਰੂ ਰਾਮਦਾਸ ਜੀ ਦੇ ਚੌਥੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ੰਤ ਆਪਾਂ ਸਰਵਣ ਕਰ ਰਹੇ ਸੀ। ਹੁਣ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੰਜਵੇਂ ਪਾਤਸ਼ਾਹ ਦੇ ਸ਼ੰਤ ਸ਼ੁਰੂ ਹੁੰਦੇ ਨੇ। ਸੁਰਤੀ ਬਿਰਤੀ ਗੁਰੂ ਸਾਹਿਬਾਨ ਦੇ ਪਾਵਨ ਚਰਨਾਂ ਵਿੱਚ ਜੋੜੀਏ। ਅਕਾਲ ਪੁਰਖ ਪਰਮੇਸ਼ਰ ਦੇ ਨਾਲ ਗੁਰੂ ਸਾਹਿਬ ਨੇ ਸਾਡੀ ਗੰਢ ਪਾਈ ਹੈ, ਪਰਮੇਸ਼ਰ ਨਾਲ ਸਾਨੂੰ ਜੋੜਿਆ ਹੈ। ਅਕਾਲ ਪੁਰਖ ਪਤੀ ਪਰਮੇਸ਼ਰ ਜੀਵ ਰੂਪੀ ਆਤਮਾ ਕਿਵੇਂ ਪਰਮੇਸ਼ਰ ਨੂੰ ਪਿਆਰ ਕਰਦੀ ਹੈ, ਕਿਵੇਂ ਉਡੀਕਦੀ ਹੈ, ਕਿਵੇਂ ਮਿਲਣ ਦਾ ਚਾਹ ਹੁੰਦਾ ਹੈ ਅਤੇ ਉਸਦੀ ਪ੍ਰਾਪਤੀ ਦਾ ਆਨੰਦ ਕੀ ਹੁੰਦਾ ਹੈ, ਇਸ ਵਿਸ਼ੇ 'ਤੇ ਗੁਰਬਾਣੀ 'ਚ ਸਤਿਗੁਰਾਂ ਨੇ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਹਨ। ਇਹਨਾਂ ਸ਼ਬਦਾਂ ਵਿੱਚੋਂ ਇਹ ਸ਼ੰਤ ਵੀ ਇਸੇ ਭਾਵ ਦੇ ਹਨ। ਜਦੋਂ ਇਹਨਾਂ ਸ਼ੰਤਾਂ ਨੂੰ ਕੋਈ ਪ੍ਰੇਮ ਨਾਲ ਗਾਵੇ ਗਾਈ ਜਾਵੇ ਗਾਈ ਜਾਵੇ ਗਾਈ ਜਾਵੇ ਬੜਾ ਆਨੰਦ ਬਣਦਾ ਹੈ। ਔਰ ਇਹ ਵੀ ਦਾਤ ਵਾਹਿਗੁਰੂ ਦੀ ਹੁੰਦੀ ਹੈ ਜਿਹਨਾਂ ਦੇ ਅੰਦਰ ਬਾਣੀ ਵਸੇ, ਇਹ ਅਵਸਥਾ ਬਣੇ, ਮਨ ਦਾ ਬੁੱਧੀ ਦਾ ਅੰਤਸ਼ਕਰਨ ਦਾ ਧਿਆਨ ਜਿਹੜਾ ਹੈ ਇਸ ਪਾਸੇ ਜਾਵੇ। ਨਹੀਂ ਤਾਂ ਸਾਧ ਸੰਗਤ ਜੀ ਘਰ ਹੁੰਦੇ ਧਨ ਜਗ ਭੁੱਖਾ ਮੂਆ, ਸਾਡੀ ਉਹ ਹਾਲਤ ਹੈ। ਘਰ ਵਿੱਚ ਧਨ ਪਦਾਰਥ ਹੋਵੇ ਅਤੇ ਬੰਦਾ ਭੁੱਖਾ ਮਰ ਜੇ, ਅੱਜ ਦੁਨੀਆ ਸਾਰੀ ਅਸੀਂ ਵਿੱਚ ਹੀ ਹਾਂ। ਗੁਰਬਾਣੀ ਦੇ ਰਸ ਤੋਂ ਬਿਨਾਂ ਹੀ ਆਪਣਾ ਜੀਵਨ ਇਸੇ ਤਰ੍ਹਾਂ ਹੀ ਬਰਬਾਦ ਕਰ ਰਹੇ ਹਾਂ, ਕਿਉਂਕਿ ਸਾਡੇ ਮਨ ਦੀਆਂ ਬਿਰਤੀਆਂ, ਅੰਤਸ਼ਕਰਨ ਦੀਆਂ ਰੁਚੀਆਂ ਸੰਸਾਰ ਦੇ ਪਦਾਰਥਾਂ ਵੱਲ ਹਨ। ਇੱਧਰੋਂ ਬਿਰਤੀ ਹਟੇ ਅਤੇ ਮਹਾਰਾਜ ਵੱਲ ਲੱਗੇ ਅਤੇ ਫਿਰ ਇਹ ਆਨੰਦ ਆਵੇ। ਆਨੰਦ ਦੀ ਪ੍ਰਾਪਤੀ ਵੀ ਗੁਰੂ ਕਿਰਪਾ ਨਾਲ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਸਾਰੇ ਕਹਿੰਦੇ ਆਨੰਦ ਆ ਗਿਆ, ਆਨੰਦ ਆ ਜਾਵੇ, ਆਨੰਦ ਦੀ ਪ੍ਰਾਪਤੀ ਹੋ ਜਾਵੇ, ਪਰ ਅਸਲ ਵਿੱਚ ਆਨੰਦ ਦੀ ਪ੍ਰਾਪਤੀ ਸਤਿਗੁਰਾਂ ਤੋਂ ਹੁੰਦੀ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹ ਪ੍ਰਾਪਤੀ ਹੋਈ, ਇਸੇ ਕਰਕੇ ਅੱਜ ਦੇ ਸ਼ਬਦ ਵਿੱਚ ਇੱਦਾਂ ਦੇ ਬਚਨ ਆਨੰਦੋ ਆਨੰਦ ਕਣਾ ਪਾਤਸ਼ਾਹ ਉਚਾਰਨ ਕਰਦੇ ਨੇ। ਆਓ ਸ਼ਬਦ ਦੀ ਆਰੰਭਤਾ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰਮੇਸ਼ੁਰ ਵਾਹਿਗੁਰੂ ਇੱਕ ਹੈ, ਕੇਵਲ ਦੇ ਕੇਵਲ ਇੱਕ ਹੈ, ਇੱਕੋ ਹੈ ਭਾਈ ਇੱਕੋ ਹੈ। ਉਹੀ ਸਾਰਿਆਂ ਨੂੰ ਪੈਦਾ ਕਰਦਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ ਅਤੇ ਸਾਰਿਆਂ ਨੂੰ ਆਪਣੇ ਵਿੱਚ ਵਿਲੀਨ ਕਰ ਲੈਂਦਾ ਹੈ। ਜਾਗਰਤ ਸੁਪਨ ਸੁਖੋਪਤੀ ਤਿੰਨਾਂ ਅਵਸਥਾ ਦਾ ਸਾਕਸ਼ੀ ਹੈ। ਸਾਰੀ ਸ੍ਰਿਸ਼ਟੀ ਦਾ ਬੀਜ ਰੂਪ ਹੈ। ਓਂਕਾਰ ਮਾਤਰ ਨਾਲ ਜੀਵ ਦੀ ਰੱਖਿਆ ਹੁੰਦੀ ਹੈ। ਔਰ ਸਾਧ ਸੰਗਤ ਜੀ, ਸੱਤ ਚੇਤਨ ਆਨੰਦ ਸਰੂਪ ਹੈ। ਸੱਤ ਉਹਨੂੰ ਕਹਿੰਦੇ ਨੇ ਜਿਹਦਾ ਕਦੀ ਵੀ ਬਾਧ ਨਾ ਹੋਵੇ, ਨਾਸ ਨਾ ਹੋਵੇ, ਖਤਮ ਨਾ ਹੋਵੇ, ਸਦਾ ਹੀ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰਨਾਮ ਚੇਤਨ ਦਾ ਹੈ। ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੋਵੇ ਔਰ ਦੂਸਰੇ ਨੂੰ ਵੀ ਜਾਣਦਾ ਹੋਵੇ ਉਸਨੂੰ ਚੇਤਨ ਕਹਿੰਦੇ ਹਨ। ਜਿਹੜਾ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਸਰੇ ਨੂੰ ਵੀ ਨਾ ਜਾਣੇ ਉਸਨੂੰ ਜੜ ਕਹਿੰਦੇ ਹਨ। ਜਿਵੇਂ ਪੱਥਰ ਹੈ, ਪੱਥਰ ਨੂੰ ਨਹੀਂ ਪਤਾ ਮੈਂ ਪੱਥਰ ਹਾਂ, ਪੱਥਰ ਨੂੰ ਇਹ ਵੀ ਨਹੀਂ ਪਤਾ ਮੇਰੇ ਉੱਪਰ ਕੌਣ ਆ ਕੇ ਬੈਠ ਗਿਆ, ਕੌਣ ਚਲਾ ਗਿਆ, ਪਰ ਚੇਤਨ ਨੂੰ ਪਤਾ ਹੈ ਕਿ ਮੈਂ ਕੌਣ ਹਾਂ ਔਰ ਸਾਹਮਣੇ ਕੌਣ ਤੁਰਿਆ ਆਉਂਦਾ। ਪਰਮੇਸ਼ੁਰ ਜੜ ਨਹੀਂ ਹੈ, ਚੇਤਨ ਹੈ। ਮਾਇਆ ਜੜ ਹੈ, ਪਰਮੇਸ਼ੁਰ ਚੇਤਨ ਹੈ। ਔਰ ਪ੍ਰਸਾਦ ਨਾਮ ਆਨੰਦ ਸਰੂਪ ਦਾ ਹੈ, ਸਦਾ ਹੀ ਪ੍ਰਸੰਨ ਰਹਿਣ ਵਾਲਾ, ਖੁਸ਼ ਰਹਿਣ ਵਾਲਾ। ਤਾਂ ਹੀ ਸਾਡੇ 'ਤੇ ਪ੍ਰਸਾਦ ਕਰਦਾ ਜੇ ਆਪ ਉਹ ਪ੍ਰਸੰਨ ਹੈ। ਜੇ ਉਹ ਆਪ ਪ੍ਰਸੰਨ ਨਾ ਹੋਵੇ ਸਾਨੂੰ ਪ੍ਰਸੰਨਤਾ ਕਿੱਥੋਂ ਦੇ ਸਕਦਾ। ਸਦਾ ਹੀ ਖਿੜਿਆ ਹੋਇਆ ਨਾਨਕ ਭਗਤਾਂ ਸਦਾ ਵਿਗਾਸ, ਸਦਾ ਹੀ ਪ੍ਰਕਾਸ਼ ਰੂਪ, ਵਿਗਾਸ ਰੂਪ ਪਰਮੇਸ਼ੁਰ ਆਨੰਦ ਸਰੂਪ ਹੈ। ਸੱਚ ਦਾ ਆਨੰਦ ਜਾਪ ਸਾਹਿਬ 'ਚ ਅਸੀਂ ਪੜ੍ਹਦੇ ਹਾਂ, ਸਦਾ ਸੱਚ ਦਾ ਆਨੰਦ ਸਤਿਨਾਮ ਪ੍ਰਣਾਸੀ। ਸੱਚ ਦਾ ਆਨੰਦ ਦਾ ਮਤਲਬ ਵੀ ਸੱਤ ਚੇਤਨ ਆਨੰਦ ਸਰੂਪ, ਸੱਤ ਗੁਰ ਪ੍ਰਸਾਦ, ਇਹ ਮੁੱਖ ਅਰਥ ਹੈ। ਅਤੇ ਦੂਸਰਾ ਅਰਥ ਹੈ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸੰਨਤਾ ਹੋਵੇ, ਗੁਰੂ ਸਾਹਿਬ ਖੁਸ਼ ਹੋਣ, ਤਾਂ ਪਰਮੇਸ਼ੁਰ ਦੇ ਉਸ ਰੂਪ ਦਾ ਗਿਆਨ ਹੁੰਦਾ ਹੈ ਜੋ ਇੱਕ ਓਂਕਾਰ ਹੈ। ਰਾਗ ਆਸਾ ਮਹੱਲਾ ਪੰਜਵਾਂ, ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੀ ਬਾਣੀ ਸ਼ੁਰੂ ਹੋ ਰਹੀ ਹੈ। ਚੰਤ ਘਰ ਪਹਿਲਾ, ਇਸ ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਚੰਤ ਪਹਿਲੇ ਘਰ ਵਿੱਚ ਗਾਉਣ ਦੀ ਗੁਰੂ ਸਾਹਿਬ ਜੀ ਤਾਕੀਦ ਕਰਦੇ ਨੇ। ਅਨੰਦੋ ਅਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ, ਅਨੰਦੋ ਅਨੰਦ ਕਣਾ। ਮਹਾਰਾਜ ਕਹਿੰਦੇ ਬੜਾ ਹੀ ਆਨੰਦ ਹੈ, ਕਣਾ ਹੀ ਆਨੰਦ ਹੈ। ਉਹ ਆਨੰਦ ਮੈਂ ਪ੍ਰਾਪਤ ਕੀਤਾ ਕਿ ਪਰਮਾਤਮਾ ਦੇ ਮੈਨੂੰ ਦਰਸ਼ਨ ਹੋ ਗਏ। ਮੈਂ ਸੋ ਪ੍ਰਭ ਡੀਠਾ ਰਾਮ, ਉਹ ਪ੍ਰਭੂ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਜਿਹੜਾ ਸਾਰਿਆਂ ਦੇ ਅੰਦਰ ਆਤਮ ਰੂਪ ਹੋ ਕੇ ਬੈਠਾ ਹੈ, ਕਣ ਕਣ ਵਿੱਚ ਜਰੇ ਜਰੇ 'ਚ ਪੱਤੇ ਪੱਤੇ 'ਚ ਜਿਹਦੀ ਜੋਤ ਦਾ ਪ੍ਰਕਾਸ਼ ਹੈ, ਜਿਵੇਂ ਜਮਾਨ ਵਿਖੇ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਬਾਢ ਹੈ ਨਾ ਕਾਟ ਹੈ ਨਾ ਬਾਢ ਕਾਟ ਹੋਤ ਹੈ, ਐਸਾ ਸੋ ਪ੍ਰਭੂ ਮੈਂ ਵੇਖ ਲਿਆ ਹੈ, ਉਸ ਪਰਮੇਸ਼ਰ ਦੇ ਮੈਂ ਦਰਸ਼ਨ ਕਰ ਲਏ ਹਨ, ਇਸ ਕਰਕੇ ਬੜਾ ਆਨੰਦ ਆਇਆ ਹੈ। ਜਦ ਦੇਖਾਂ ਤਬ ਗਾਵਾਂ, ਜਦੋਂ ਦੇਖਦੇ ਹਾਂ ਨਾ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਅਤੇ ਫਿਰ ਉਹਦੇ ਗੁਣ ਗਾਉਣ ਨੂੰ ਜੀ ਕਰਦਾ ਹੈ, ਉਹਦੀ ਮਹਿਮਾ, ਉਹਦੀ ਵਡਿਆਈ, ਉਹਦੀ ਸਿਫਤ ਕਰਨ ਨੂੰ ਜੀ ਕਰਦਾ ਹੈ, ਅਤੇ ਗੁਰੂ ਸਾਹਿਬਾਂ ਨੇ ਦੇਖ ਕੇ ਗਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਪਰਮੇਸ਼ਰ ਦੇ ਜੋਤ ਦੇ ਸਰੂਪ ਦੇ ਦਰਸ਼ਨ ਕੀਤੇ ਹਨ ਅਤੇ ਉਹ ਦਰਸ਼ਨ ਸਾਨੂੰ ਕਰਾਏ ਹਨ। ਅਨੰਦੋ ਅਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ, ਬੜਾ ਹੀ ਆਨੰਦ, ਬੜੀ ਖੁਸ਼ੀ ਹੈ, ਬੜੀ ਪ੍ਰਸੰਨਤਾ ਹੈ ਕਿ ਮੈਂ ਉਸ ਪ੍ਰਭੂ ਨੂੰ, ਵਾਹਿਗੁਰੂ ਨੂੰ, ਜੋ ਮੇਰੇ ਅੰਦਰ ਅਤੇ ਮੇਰੇ ਬਾਹਰ ਆਲੇ ਦੁਆਲੇ ਕਣ ਕਣ ਵਿੱਚ ਜਰੇ ਜਰੇ 'ਚ ਵਿਆਪਕ ਹੈ, ਜੋ ਸਰਵ ਸ਼ਕਤੀਮਾਨ ਹੈ, ਸਾਰਾ ਕੁਝ ਉਹੀ ਹੈ, ਉਸ ਤੋਂ ਭਿੰਨ ਕੁਛ ਵੀ ਨਹੀਂ ਹੈ, ਉਹ ਪ੍ਰਭੂ ਮੈਂ ਦੇਖ ਲਿਆ ਹੈ। ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ, ਮਹਾਰਾਜ ਕਹਿੰਦੇ ਮੈਂ ਚੱਖ ਲਿਆ, ਮੈਂ ਚੱਖ ਲਿਆ, ਦੋ ਵਾਰੀ ਕਹਿੰਦੇ ਨੇ, ਦ੍ਰਿੜ ਕਰਾ ਰਹੇ ਨੇ ਇਸ ਗੱਲ ਨੂੰ ਕਿ ਨਿਸ਼ਚਿਤ ਹੈ, ਪੱਕੀ ਗੱਲ ਹੈ ਕਿ ਮੈਂ ਰਸ ਚੱਖ ਲਿਆ ਹੈ, ਉਸ ਪ੍ਰਭੂ ਦੇ ਨਾਮ ਦਾ ਮਿੱਠਾ ਰਸ, ਜਿਸ ਤੋਂ ਮਿੱਠੀ ਸੰਸਾਰ 'ਚ ਅਜੇ ਤਾਈਂ ਕੋਈ ਚੀਜ਼ ਨਜ਼ਰ ਨਹੀਂ ਆਈ। ਜਿੰਨਾ ਸੰਸਾਰ ਦਾ ਮਿੱਠਾ ਹੈ ਉਹ ਅਕਾਲ ਪੁਰਖ ਦੀ ਜੋਤ ਨਾਲ ਹੀ ਮਿੱਠਾ ਹੋਇਆ ਹੈ। ਜੇ ਵਿੱਚ ਵਾਹਿਗੁਰੂ ਦੀ ਜੋਤ ਨਾ ਹੋਵੇ, ਮਿੱਠੀਆਂ ਚੀਜ਼ਾਂ ਮਿੱਠੀਆਂ ਵੀ ਨਹੀਂ ਹੋ ਸਕਦੀਆਂ। ਸ੍ਰੀ ਸਰਬਲੋਕ ਪ੍ਰਕਾਸ਼ ਗ੍ਰੰਥ ਦਸਮ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਜਾ ਕੇ ਲਿਖਿਆ ਹੈ, ਸਾਰੀ ਪ੍ਰਕਿਰਤੀ ਅਕਾਲ ਪੁਰਖ ਦੇ ਚਰਨਾਂ 'ਚ ਖੜ੍ਹੀ ਹੋਈ ਅਰਦਾਸ ਕਰ ਰਹੀ ਹੈ। ਜਿੰਨੀ ਸ੍ਰਿਸ਼ਟੀ ਹੈ, ਜਿੰਨੇ ਸੰਸਾਰ ਦੇ ਪਦਾਰਥ ਹਨ, ਉਹਨਾਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਸਾਹਮਣੇ ਖੜ੍ਹੇ ਕਰਕੇ ਉਹਨਾਂ ਦੇ ਮੂੰਹ ਤੋਂ ਇਹ ਬਚਨ ਕਢਾਏ ਨੇ। ਮਿੱਠੀਆਂ ਚੀਜ਼ਾਂ ਕਹਿ ਰਹੀਆਂ ਨੇ ਕਿ ਹੇ ਵਾਹਿਗੁਰੂ, ਅਸੀਂ ਮਿੱਠੇ ਬਣ ਗਏ ਹਾਂ, ਇਹ ਤੇਰੀ ਕਿਰਪਾ ਹੈ। ਗੰਨੇ ਵਿੱਚ ਮਿੱਠਾ ਕਿਸ ਨੇ ਪਾਇਆ, ਸ਼ਹਿਦ ਵਿੱਚ ਮਿੱਠਾ ਕਿਸ ਨੇ ਪਾਇਆ, ਸ਼ੱਕਰ, ਖੰਡ, ਨਿਬਾਤ, ਗੁੜ, ਮਾਖਿਓ, ਮਾਝਾ, ਦੁੱਧ, ਜਿੰਨੀਆਂ ਵਸਤੂ ਮਿੱਠੀਆਂ ਨੇ, ਇਹ ਆਪਣੇ ਆਪ ਥੋੜ੍ਹਾ ਮਿੱਠੀਆਂ ਹੋ ਗਈਆਂ, ਇਹਨਾਂ ਦੇ ਅੰਦਰ ਪਰਮੇਸ਼ਰ ਮਿੱਠਾ ਰੂਪ ਹੋ ਕੇ ਬੈਠਾ ਹੋਇਆ। ਸੰਸਾਰੀ ਲੋਕ ਇਹਨਾਂ ਨੂੰ ਪਰਮੇਸ਼ਰ ਤੋਂ ਭਿੰਨ ਕਰਕੇ ਦੇਖਦੇ ਹਨ, ਗਿਆਨੀ ਪੁਰਸ਼ ਸਭ ਕੁਛ ਪਰਮੇਸ਼ਰ ਦੇ ਵਿੱਚ ਹੀ ਦੇਖਦੇ ਹਨ। ਤਾਂ ਇਹ ਸਾਰੀਆਂ ਵਸਤੂਆਂ ਮਿੱਠੀਆਂ ਹਨ, ਪਰ ਪਰਮੇਸ਼ਰ ਸਭ ਤੋਂ ਮਿੱਠਾ ਹੈ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਹੇ ਮਹਾਰਾਜ ਜੀ, ਜਿੰਨੇ ਤੁਸੀਂ ਮਿੱਠੇ ਹੋ, ਤੁਹਾਡੀ ਬਰਾਬਰੀ ਥੋੜ੍ਹਾ ਕਰ ਸਕਦੇ, ਕਿਉਂਕਿ ਤੁਸੀਂ ਤਾਂ ਸਾਰਿਆਂ ਨੂੰ ਮਿੱਠਾ ਦਿੱਤਾ ਹੋਇਆ, ਸਾਰਿਆਂ ਦੇ ਵਿੱਚ ਮਿੱਠਾ ਪਾਇਆ ਹੋਇਆ, ਇਸ ਕਰਕੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਤੁਹਾਡੇ ਬਰਾਬਰ ਨਹੀਂ ਹੋ ਸਕਦੀਆਂ, ਭਾਵ ਤੁਹਾਡੀ ਰੀਸ ਨਹੀਂ ਕਰ ਸਕਦੀਆਂ। ਤੁਸੀਂ ਤਾਂ ਸਰਵੱਤਰ ਵਿਆਪਕ ਹੋ, ਸ਼ੱਕਰ ਵਿੱਚ ਵੀ ਤੁਸੀਂ ਹੋ, ਖੰਡ ਵਿੱਚ ਵੀ, ਗੁੜ ਵਿੱਚ ਵੀ, ਮਾਖਿਓ ਵਿੱਚ ਵੀ, ਮੱਝ ਦੇ ਦੁੱਧ ਵਿੱਚ ਵੀ, ਸਾਰੀਆਂ ਚੀਜ਼ਾਂ ਨਾਲੋਂ ਤੁਸੀਂ ਮਿੱਠੇ ਹੋ। ਮਾਲ, ਖਜ਼ੀਨਾ, ਸੁੱਤ, ਪ੍ਰਾਤ, ਮੀਤ, ਸਭੋਂ ਤੇ ਪਿਆਰਾ ਰਾਮ ਰਾਜੇ। ਆਹਾ, ਮਾਲ, ਖਜ਼ੀਨਾ, ਸੁੱਤ, ਪ੍ਰਾਤ, ਮੀਤ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਿਆਰੀਆਂ ਨੇ, ਪਰ ਪਰਮੇਸ਼ਰ ਸਾਰਿਆਂ ਤੋਂ ਪਿਆਰਾ ਹੈ, ਸਭੋਂ ਤੇ ਪਿਆਰਾ ਰਾਮ ਰਾਜੇ। ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮਿੱਠਾ ਰਾਮ, ਚੱਖ ਲਿਆ ਮੈਂ ਹਰੀ ਦੇ ਨਾਮ ਦਾ ਰਸ ਮਿੱਠਾ ਹੈ। ਹਰ ਰਸ ਮਿੱਠਾ ਮਨ ਮਹਿ ਊਠਾ, ਸਤਿਗੁਰ ਤੂਠਾ ਸਹਿਜ ਪਿਆ। ਆਹਾ, ਕਿੱਡੇ ਪਿਆਰੇ ਬਚਨ ਨੇ। ਹਰ ਰਸ ਮਿੱਠਾ, ਵਾਹਿਗੁਰੂ ਦੇ ਨਾਮ ਦਾ ਰਸ ਬੜਾ ਮਿੱਠਾ ਹੈ। ਮਨ ਮਹਿ ਊਠਾ, ਸਾਡੇ ਮਨ 'ਚ ਵੱਸ ਗਿਆ ਹੈ। ਸਤਿਗੁਰ ਤੂਠਾ ਕਿਵੇਂ ਵਸਿਆ? ਕਹਿੰਦੇ ਸਤਿਗੁਰੂ ਤੁੱਠੇ ਹਨ ਤਾਂ ਵਸਿਆ ਹੈ। ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਹਨ ਤਾਂ ਇਹ ਰਸ ਦੀ ਪ੍ਰਾਪਤੀ ਹੋਈ ਹੈ। ਸਹਿਜ ਪਇਆ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ, ਮਨ ਟਿਕ ਗਿਆ ਹੈ। ਗ੍ਰਹਿ ਵਸ ਆਇਆ, ਮੰਗਲ ਗਾਇਆ, ਪੰਚ ਦੁਸ਼ਟ ਹੋਏ ਭਾਗ ਗਿਆ। ਗ੍ਰਹਿ ਵਸ ਆਇਆ, ਹੁਣ ਵਾਹਿਗੁਰੂ ਅਕਾਲ ਪੁਰਖ ਘਰ ਦੇ ਵਿੱਚ ਆ ਵਸਿਆ ਹੈ। ਘਰ ਵਿੱਚ ਆ ਕੇ ਉਹਨੇ ਡੇਰਾ ਲਾ ਲਿਆ, ਸੋ ਬੈਠਾ ਅੰਗਣ ਮਲ, ਸੋ ਮੈਨੇ ਪਤੀ ਪਰਮਾਤਮਾ ਅੰਗਣ ਨਾਮ ਵਿਹੜੇ ਦਾ ਹਿਰਦੇ ਰੂਪੀ ਵਿਹੜੇ 'ਚ ਮੰਜਾ ਡਾਹ ਕੇ ਬੈਠਾ ਹੋਵੇ, ਕਿੰਨੀ ਖੁਸ਼ੀ ਹੈ, ਕਿੰਨੀ ਪ੍ਰਸੰਨਤਾ ਹੈ। ਉਹਦੇ ਆਉਣ ਦੀ ਖੁਸ਼ੀ 'ਚ ਮੰਗਲ ਗਾਇਆ, ਖੁਸ਼ੀ ਦੇ ਮੰਗਲ ਗੀਤ ਗਾਏ ਹਨ ਵਾਹਿਗੁਰੂ ਦੇ। ਪੰਜ ਦੁਸ਼ਟ ਹੋਏ ਭਾਗ ਗਿਆ, ਜਿਹੜੇ ਉਹ ਪੰਜ ਦੁਸ਼ਟ ਚੋਰ ਸੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਬੜਾ ਤੰਗ ਕਰਦੇ ਸੀ, ਬੜਾ ਦੁੱਖ ਦਿੰਦੇ ਸੀ, ਚੋਰ ਪਰੇਸ਼ਾਨ ਕਰਦੇ ਸੀ, ਉਹ ਪੰਜੇ ਦੁਸ਼ਟ ਭੱਜ ਗਏ ਹਨ। ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਹੁੰਦਿਆਂ ਇਹ ਸਾਰੇ ਚੋਰ ਭੱਜ ਜਾਂਦੇ, ਕਿਉਂਕਿ ਹਨੇਰੇ ਵਿੱਚ ਚੋਰਾਂ ਦਾ ਜ਼ੋਰ ਨਾ ਚੱਲਦਾ, ਰੋਸ਼ਨੀ 'ਚ ਨਹੀਂ ਚੱਲਦਾ। ਜਦੋਂ ਰੋਸ਼ਨੀ ਹੁੰਦੀ ਹੈ ਉੱਥੇ ਚੋਰ ਨਹੀਂ ਕੁਝ ਕਰ ਸਕਦੇ, ਹਨੇਰਾ ਹੋਵੇ ਤਾਂ ਫਿਰ ਚੋਰ ਦਾ ਲਾਉਂਦੇ ਹਨ। ਪਰਮੇਸ਼ੁਰ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਜਦੋਂ ਹੋਇਆ ਤਾਂ ਪੰਜੇ ਚੋਰ ਭੱਜ ਗਏ। ਸੀਤਲ ਆ ਗਾਣੇ ਸਾਰੰਗ ਪਾਣੇ, ਸੀਤਲ ਮਨ ਠੰਡਾ ਹੋ ਗਿਆ, ਅਗਾਣੇ ਰੱਜ ਗਿਆ, ਤ੍ਰਿਪਤ ਹੋ ਗਿਆ। ਇਹ ਅਗਾਹੇ ਸ਼ਬਦ ਬਾਣੀ 'ਚ ਬਹੁਤ ਵਾਰੀ ਆਉਂਦਾ, ਉਹਦਾ ਮਤਲਬ ਹੈ ਵੀ ਪੂਰੀ ਤਰ੍ਹਾਂ ਰੱਜ ਗਏ, ਤ੍ਰਿਪਤ ਹੋ ਗਏ। ਰੱਜੀ ਪੁੱਜੀ ਅਗਾਈ ਧਾਈ, ਇਹ ਸ਼ਬਦ ਬਾਣੀ 'ਚ ਬਹੁਤ ਵਾਰੀ ਆਉਂਦੇ ਨੇ। ਧਰਾਪਣਾ ਸ਼ਬਦ ਵੀ ਆਉਂਦਾ, ਜਿਹਦੇ ਸਾਰਿਆਂ ਦੇ ਮੁੱਖ ਅਰਥ ਇਹ ਹੈ ਵੀ ਪੂਰੀ ਤਰ੍ਹਾਂ ਰੱਜ ਗਏ। ਜਿਵੇਂ ਕੋਈ ਬੰਦਾ ਚਾਰ ਪ੍ਰਸ਼ਾਦੇ ਛੱਕ ਕੇ ਰੱਜਦਾ ਹੋਵੇ ਅਤੇ ਪਿੱਛੋਂ ਇੱਕ ਅੱਧਾ ਨੂੰ ਹੋਰ ਧੱਕੇ ਨਾਲ ਖਵਾ ਦਈਏ ਨਾ, ਇੱਕ ਤਾਂ ਛੱਕ ਲੈ, ਇੱਕ ਹੋਰ ਲੈ ਲੈ, ਅਤੇ ਉਹ ਫਿਰ ਕਹਿੰਦਾ ਵੀ ਬਸ ਹੁਣ ਨਹੀਂ, ਅਤੇ ਪਾਣੀ ਦੀ ਘੁੱਟ ਵੀ ਨਹੀਂ ਅੰਦਰ ਲੰਘਦੀ, ਪੂਰੀ ਤਰ੍ਹਾਂ ਰੱਜ ਗਏ ਹਾਂ। ਜਿਵੇਂ ਪੰਡਿਤ ਨੇ ਸਰਾਧ ਖਾਧਾ ਸੀ ਅਤੇ ਉਹਨੂੰ ਕਿਸੇ ਨੇ ਆਖਿਆ, ਜਦੋਂ ਤੰਗ ਹੋਇਆ ਕਹਿੰਦਾ ਜਵੈਣ ਖਾ ਲਓ, ਉਹ ਕਹਿੰਦਾ ਜੇ ਜਵੈਣ ਖਾਣ ਜੋਗੀ ਥਾਂ ਹੁੰਦੀ ਇੱਕ ਚਿਮਚਾ ਖੀਰ ਹੋਰ ਖਾ ਲੈਣੀ ਸੀ। ਤਾਂ ਕਹਿੰਦਾ ਵੀ ਹੁਣ ਤਾਂ ਪੂਰੀ ਤਰ੍ਹਾਂ ਰੱਜ ਗਏ। ਮਹਾਰਾਜ ਕਹਿੰਦੇ ਅਸੀਂ ਪੂਰੀ ਤਰ੍ਹਾਂ ਰੱਜ ਗਏ, ਅਸੀਂ ਇੱਧਰ ਅਗਹਾਣੇ, ਪੂਰੀ ਤਰ੍ਹਾਂ ਮਨ ਭਰ ਗਿਆ, ਰੱਜ ਗਿਆ। ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਿਰਦੇ 'ਚ ਵੱਸ ਗਈ ਹੈ। ਸਾਜਨ ਸੰਤ ਬਸੀਠਾ, ਬਸੀਠ ਕਹਿੰਦੇ ਨੇ ਵਕੀਲ ਨੂੰ, ਵਿਚੋਲੇ ਨੂੰ। ਜਿਹੜੇ ਸੰਤ ਮਹਾਂਪੁਰਸ਼ ਸਨ ਉਹ ਵਿਚੋਲੇ ਬਣ ਗਏ ਹਨ। ਸੰਤਾਂ ਮਹਾਂਪੁਰਸ਼ਾਂ ਨੇ ਵਕੀਲ ਬਣ ਕੇ ਵਾਹਿਗੁਰੂ ਨਾਲ ਸਾਡਾ ਰਿਸ਼ਤਾ ਬਣਾ ਦਿੱਤਾ ਹੈ। ਜਿਵੇਂ ਰਿਸ਼ਤਾ ਕਰਾਉਣ ਵਾਲੇ ਵਿਚੋਲੇ ਪਤੀ ਪਤਨੀ ਦਾ ਵਿਚ ਰਿਸ਼ਤਾ ਕਰਾ ਦਿੰਦੇ, ਵਿਆਹ ਕਰਾ ਦਿੰਦੇ, ਅਕਾਲ ਪੁਰਖ ਸਾਡਾ ਵਿਚੋਲਾ ਬਣ ਗਿਆ ਹੈ, ਸੰਤ ਸਾਡੇ ਵਿਚੋਲੇ ਬਣ ਗਏ ਹਨ। ਕਹੋ ਨਾਨਕ ਹਰ ਸਿਉ ਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ। ਸੱਚੇ ਪਾਤਸ਼ਾਹ ਪੰਜਵੇਂ ਸਤਿਗੁਰੂ ਕਹਿੰਦੇ ਹਰੀ ਦੇ ਨਾਲ ਸਾਡਾ ਮਨ ਮੰਨ ਗਿਆ, ਖੁਸ਼ੀ ਹੋਈ ਕਿ ਅਸੀਂ ਪ੍ਰਭੂ ਨੂੰ ਅੱਖਾਂ ਨਾਲ ਦੇਖ ਲਿਆ। ਕਿੱਡੀ ਵੱਡੀ ਗੱਲ ਹੈ ਵੀ ਆਪਣੀਆਂ ਨੇਤਰਾਂ ਨਾਲ ਉਸ ਪਰਮਾਤਮਾ ਦੇ ਦਰਸ਼ਨ ਕਰ ਲੈਣੇ। ਵੈਸੇ ਦੁਨੀਆ ਨੂੰ ਵਿਸ਼ਵਾਸ ਨਹੀਂ ਆਉਂਦਾ ਹੈ, ਅੱਖਾਂ ਨਾਲ ਰੱਬ ਕਿੱਦਾਂ ਦੇਖ ਸਕਦਾ ਹੈ, ਪਰ ਸਾਧ ਸੰਗਤ ਦੀ ਸੰਤਾਂ ਵਿੱਚ ਪਾਵਰ ਹੁੰਦੀ ਹੈ, ਸੰਤ ਪਰਮਾਤਮਾ ਦੇ ਸਾਹਮਣੇ ਦਰਸ਼ਨ ਕਰਾ ਦਿੰਦੇ ਹਨ, ਪ੍ਰਤੱਖ ਕਰਾ ਦਿੰਦੇ, ਆਹ ਪਰਮੇਸ਼ਰ ਹੈ। ਸੋ ਸੰਤਾਂ ਮਹਾਂਪੁਰਸ਼ਾਂ ਨੇ, ਗੁਰੂ ਸਾਹਿਬਾਂ ਨੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਉਹ ਪ੍ਰਭੂ ਨੂੰ ਮੈਂ ਨੈਣੀ ਦੇਖਿਆ ਹੈ। ਸੋ ਹੇ ਅੜੇ ਮੇਰੇ ਬੰਕ ਦੁਆਰੇ ਰਾਮ। ਅੱਜ ਮੇਰਾ ਪਿਆਰਾ ਘਰ ਆਇਆ ਹੈ, ਉਹਦੇ ਕਰਕੇ ਮੇਰੇ ਘਰ ਦੇ ਦਰਵਾਜ਼ੇ ਬੰਕ ਦੁਆਰੇ, ਵੱਡੇ ਵੱਡੇ ਦਰਵਾਜ਼ੇ ਹੁੰਦੇ ਮਹਿਲਾਂ ਦੇ, ਉਹਨਾਂ ਦੇ ਉੱਤੇ ਰਾਜੇ ਮਹਾਰਾਜੇ ਜਦੋਂ ਕੋਈ ਪ੍ਰਾਹੁਣਾ ਆਉਂਦਾ ਜਾਂ ਰਾਜਾ ਆਉਂਦਾ, ਉਹਨਾਂ ਦਰਵਾਜ਼ਿਆਂ ਦੇ ਉੱਤੇ ਬੜੇ ਬੜੇ ਫੁੱਲਾਂ ਦੇ ਹਾਰ ਟੰਗ ਦਿੰਦੇ ਹਨ, ਬੜੀ ਸਜਾਵਟ ਕਰ ਦਿੰਦੇ ਹਨ। ਵੀ ਜਿਵੇਂ ਆਪਾਂ ਵੀ ਦੇਖਦੇ ਹਾਂ ਪੰਜਾਬ ਵਿੱਚ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਫੰਕਸ਼ਨ ਹੁੰਦਾ, ਵਿਆਹ ਸ਼ਾਦੀ ਹੁੰਦੀ ਹੈ, ਸਜਾਵਟੀ ਗੇਟ ਲਾਏ ਜਾਂਦੇ ਹਨ ਵੱਡੇ ਵੱਡੇ, ਤਾਂ ਕਿ ਆਉਣ ਵਾਲੀਆਂ ਸੰਗਤਾਂ, ਬਰਾਤਾਂ, ਜਾਂਜੀ ਜਿਹੜੇ ਹਨ ਉਹ ਬੜੇ ਸੱਜ ਧੱਜ ਨਾਲ ਅੰਦਰ ਵੜ ਸਕਣ। ਕਹਿੰਦੇ ਮੇਰੇ ਜਿਹੜੇ ਬੰਕ ਦੁਆਰੇ ਸਨ, ਭਾਵ ਮੇਰੇ ਨੇਤਰ, ਮੇਰੇ ਕੰਨ, ਮੇਰੇ ਗਿਆਨ ਇੰਦਰੇ, ਮੇਰੇ ਕਰਮ ਇੰਦਰੇ, ਉਹ ਵੀ ਸੋਭਨੀਕ ਹੋ ਗਏ ਹਨ। ਸੋ ਹੇ ਅੜੇ ਮੇਰੇ ਬੰਕ ਦੁਆਰੇ ਰਾਮ, ਮੇਰੇ ਗਿਆਨ ਰੂਪੀ ਚਕਸ਼ੂ ਜਿਹੜੇ ਹਨ ਉਹ ਸੋਭਾ ਵਾਲੇ ਹੋ ਗਏ ਹਨ, ਨੇਤਰ ਜਿਹੜੇ ਹਨ ਉਹ ਸੋਭਾ ਵਾਲੇ ਹੋ ਗਏ ਹਨ, ਜਿਨ੍ਹਾਂ ਥਾਣੀ ਵਾਹਿਗੁਰੂ ਦੀ ਜੋਤ ਦਾ ਅੰਦਰ ਪ੍ਰਵੇਸ਼ ਹੁੰਦਾ ਦੇਖਿਆ ਹੈ। ਪਾਹੋ ਨੜੇ ਮੇਰੇ ਸੰਤ ਪਿਆਰੇ ਰਾਮ, ਪ੍ਰਾਹੁਣੇ ਪ੍ਰਾਹੁਣੇ ਮੇਰੇ ਘਰ ਆਏ ਹਨ। ਕਿਹੜੇ ਸੰਤ ਪ੍ਰਾਹੁਣੇ ਆਏ ਹਨ? ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਿਮਰੇ। ਪਟਨਾ ਸਾਹਿਬ ਵੱਲ ਜਾਓ, ਇੱਕ ਸ਼ਹਿਰ ਆਉਂਦਾ ਸਾਸਾਰਾਮ, ਸਸਰਾਮ, ਉੱਥੇ ਸਾਧ ਸੰਗਤ ਜੀ ਗੁਰਦੁਆਰਾ ਹੈ, ਗੁਰਦੁਆਰਾ ਚਾਚਾ ਫੱਗੂ ਮੱਲ, ਪਾਤਸ਼ਾਹੀ ਨੌਵੀਂ। ਚਾਚਾ ਫੱਗੂ ਮੱਲ ਉੱਥੋਂ ਦੇ ਰਹਿਣ ਵਾਲੇ ਇੱਕ ਤਗੜੇ ਸੇਠ ਸਨ। ਉਹਨਾਂ ਦੇ ਮਨ ਵਿੱਚ ਭਾਵਨਾ ਸੀ, ਮੇਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਪਿੰਡ, ਮੇਰੇ ਸ਼ਹਿਰ ਆਉਣਗੇ ਅਤੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਾਂਗਾ। 5-7 ਕਿੱਲੇ 10 ਕਿੱਲੇ ਜ਼ਮੀਨ 'ਚ ਬਾਗ ਲਵਾ ਕੇ ਰੱਖਿਆ ਹੋਇਆ ਸੀ, ਪਹਿਲਾਂ ਹੀ ਤਿਆਰੀ ਕੀਤੀ। ਬਾਗ ਇੱਕ ਦਿਨ 'ਚ ਨਹੀਂ ਲੱਗਦਾ, ਬਾਗ ਲਾਉਣ ਦੇ 5-10 ਸਾਲ ਲੱਗਦੇ ਨੇ, ਯਾਨੀ 5-10 ਸਾਲ ਪਹਿਲਾਂ ਹੀ ਤਿਆਰੀ ਕਰੀ ਬੈਠਾ ਸੀ। ਜਦੋਂ ਗੁਰੂ ਸਾਹਿਬ ਮੇਰੇ ਸ਼ਹਿਰ 'ਚ ਆਉਣਗੇ ਇਸ ਬਾਗ ਵਿੱਚ ਡੇਰਾ ਲਾਉਣ। ਫਿਰ ਉਹਨੇ ਘਰ ਬਣਾਇਆ, ਘਰ ਬਣਾਇਆ ਬੜਾ ਵਧੀਆ, ਆਲੀਸ਼ਾਨ ਕੰਮ, ਕੋਠੀ ਪਾਈ, ਅੱਜ ਕੱਲ੍ਹ ਆਪਾਂ ਕੋਠੀ ਕਹਿੰਦੇ ਹਾਂ, ਪਹਿਲਾਂ ਹਵੇਲੀ ਕਹਿੰਦੇ ਸੀ, ਹਵੇਲੀ ਬਣਾਈ। ਪਰ ਦਰਵਾਜ਼ਾ ਜਿਹੜਾ ਹੈ ਹਵੇਲੀ ਦੇ ਨਾਲੋਂ ਵੱਡਾ, ਜਿੱਡਾ ਕਿਲੇ ਨੂੰ ਦਰਵਾਜ਼ਾ ਲਾਈਦਾ ਐਡਾ ਵੱਡਾ ਦਰਵਾਜ਼ਾ ਲਾ ਲਿਆ। ਆਂਢੀ ਗੁਆਂਢੀ ਕਹਿਣ ਲੱਗੇ, ਚਾਚਾ ਜੀ ਹੋਰ ਸਭ ਠੀਕ ਹੈ ਪਰ ਤੁਹਾਡਾ ਦਰਵਾਜ਼ਾ ਜ਼ਿਆਦਾ ਵੱਡਾ ਲੱਗ ਗਿਆ, ਦਰਵਾਜ਼ਾ ਛੋਟਾ ਲਵਾਓ, ਨਹੀਂ ਇਹ ਥੋੜ੍ਹਾ ਜਿਹਾ ਜਿੱਡਾ ਮਕਾਨ ਹੋਵੇ ਓਡਾ ਹੀ ਸੋਭਦਾ, ਵੀ ਜੇ ਕਿਲਾ ਹੁੰਦਾ ਤਾਂ ਫਿਰ ਤਾਂ ਚਲੋ ਦਰਵਾਜ਼ਾ ਵੱਡਾ ਲਾਉਂਦੇ, ਤੁਸੀਂ ਕੋਠੀ ਨੂੰ ਘਰ ਨੂੰ ਵੱਡਾ ਦਰਵਾਜ਼ਾ ਕਿਉਂ ਲਾਇਆ, ਇਹ ਬਦਲੋ। ਉਹ ਕਹਿੰਦੇ ਨਹੀਂ, ਮੈਂ ਜਾਣ ਕੇ ਲਵਾਇਆ। ਜਾਣ ਕੇ ਕਿਉਂ ਲਵਾਇਆ? ਕਹਿੰਦੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ 'ਤੇ ਚੜ੍ਹੇ ਆਉਣਗੇ ਤਾਂ ਉਹਨਾਂ ਨੂੰ ਘੋੜੇ 'ਤੇ ਉਤਰਨਾ ਨਹੀਂ ਪਏਗਾ, ਘੋੜੇ 'ਤੇ ਚੜ੍ਹੇ ਚੜ੍ਹਾਏ ਉਹ ਪਲੰਘੇ 'ਤੇ ਹੀ ਉਤਰਨਗੇ। ਸੋ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਟਨਾ ਸਾਹਿਬ ਨੂੰ ਜਾਂਦੇ ਹੋਏ ਸਸਰਾਮ ਠਹਿਰੇ ਹਨ, ਚਾਚਾ ਫੱਗੂ ਮੱਲ ਜੀ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ, ਸਣੇ ਘੋੜੇ 'ਤੇ ਮਹਾਰਾਜ ਉੱਥੇ ਉਹਦੇ ਘਰ ਜਾ ਕੇ ਬੈਠੇ, ਬਾਗ ਵਿੱਚ ਵੀ ਚਰਨ ਪਾਏ ਅਤੇ ਮਹਾਰਾਜ ਦਾ ਪਰਿਵਾਰ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਵੀ ਨਾਲ ਸਨ। ਸਾਹਿਬ ਕਰਗੀ ਧਰ ਜੀ ਉਦੋਂ ਮਾਤਾ ਜੀ ਦੇ ਉਧਰ ਵਿੱਚ ਨਿਵਾਸ ਕੀਤਾ ਸੀ, ਅਜੇ ਅਵਤਾਰ ਨਹੀਂ ਸੀ ਧਾਰਿਆ। ਫੱਗੂ ਮੱਲ ਮਹਾਰਾਜ ਦੀ ਬੜੀ ਸੇਵਾ ਕੀਤੀ ਅਤੇ ਸਾਧ ਸੰਗਤ ਜੀ ਪਿੰਡ ਦੇ ਵਿੱਚ ਸੰਗਤ ਰਹਿੰਦੀ ਸੀ ਨਗ ਸ਼ਹਿਰ ਦੇ ਵਿੱਚ, ਉਹਨਾਂ 'ਚ ਦਸਵੰਧ ਲੈਣ ਚਲਾ ਗਿਆ ਵੀ ਸੰਗਤ ਦਾ, ਭਾਈ ਸਾਰੇ ਆਪੋ ਆਪਣਾ ਦਸਵੰਧ ਦਿਓ, ਗੁਰੂ ਸਾਹਿਬ ਨੂੰ ਭੇਟਾ ਕਰਨੀ ਹੈ, ਕਿਉਂਕਿ ਉੱਥੋਂ ਦਾ ਉਹ ਮਸੰਦ ਵੀ ਸੀ, ਮੁਖੀ ਸੀ ਸੰਗਤ ਦਾ। ਜਦੋਂ ਭੇਟਾ ਲੈਣ ਗਿਆ, ਸਾਰੇ ਘਰਾਂ 'ਚੋਂ ਭੇਟਾ ਲਈ, ਇੱਕ ਗਰੀਬ ਘਰ ਦੇ ਵਿੱਚ ਬਾਹਲੀ ਗਰੀਬੀ ਸੀਗੀ ਅਤੇ ਉਹ ਮਾਈ ਜਿਹੜੀ ਝਾੜੂ ਮਾਰ ਕੇ ਨਾ ਅਤੇ ਉਹਨੇ ਕੂੜਾ ਇਕੱਠਾ ਕੀਤਾ ਸੀ, ਉਹਦੇ ਘਰ ਪਹੁੰਚ ਗਿਆ, ਕਹਿੰਦਾ ਭੇਟਾ ਦਿਓ। ਉਹ ਕਹਿੰਦੀ ਸਰਦਾਰ ਜੀ ਆਉਣਗੇ ਕੋਈ ਕਮਾਈ ਕਰਕੇ, ਦਿਹਾੜੀ ਕਰਕੇ, ਅਤੇ ਫਿਰ ਮੈਂ ਤੁਹਾਨੂੰ ਭੇਟਾ ਦੇ ਦਿਆਂਗੀ, ਮੇਰੇ ਘਰ ਵਾਲਾ ਘਰ ਕੋਈ ਨਹੀਂ ਅਤੇ ਪੈਸਾ ਵੀ ਘਰ ਕੋਈ ਨਹੀਂ। ਕਹਿੰਦਾ ਜੋ ਕੁਛ ਹੈ ਉਹ ਹੀ ਦੇ ਦਿਓ। ਕਹਿੰਦੀ ਹੈ ਹੀ ਕੁਛ ਨਹੀਂ, ਦਈਏ ਕੀ? ਕਹਿੰਦਾ ਕੁਛ ਤਾਂ ਦੇ ਦਿਓ। ਉਹ ਕਹਿੰਦੀ ਇਸ ਵੇਲੇ ਤਾਂ ਕੂੜਾ ਹੀ ਪਿਆ, ਉਹ ਝਾੜੂ ਮਾਰੇ ਕੂੜਾ ਇਕੱਠਾ ਕੀਤਾ। ਕਹਿੰਦਾ ਇਹ ਹੀ ਦੇ ਦਿਓ। ਫੱਗੂ ਮਾਲ ਨੇ ਕੂੜਾ ਹੀ, ਕਹਿੰਦੇ ਉਹ ਪੱਲੇ ਬੰਨ ਲਿਆ ਅਤੇ ਸਤਿਗੁਰਾਂ ਕੋਲ ਆਇਆ, ਭੇਟਾ ਦਿੱਤੀ ਸਾਰੀ, ਪਰ ਉਹ ਕੂੜਾ ਨਹੀਂ ਮਹਾਰਾਜ ਨੂੰ ਦਿੱਤਾ, ਕਹਿੰਦੇ ਉਹ ਪੱਲੇ ਬੰਨੇ। ਮਹਾਰਾਜ ਕਹਿੰਦੇ ਇੱਕ ਘਰ ਦੀ ਭੇਟਾ ਨਹੀਂ ਆਈ। ਕਹਿੰਦਾ ਜੀ ਸਾਰਿਆਂ ਦੀ ਆ ਗਈ? ਕਹਿੰਦਾ ਨਹੀਂ ਮਹਾਰਾਜ, ਕਹਿੰਦੇ ਇੱਕ ਘਰ ਦੀ ਤੂੰ ਲੁਕਾਈ ਹੋਈ ਹੈ। ਕਹਿੰਦਾ ਮਹਾਰਾਜ ਆ ਇਹ ਭੇਟਾ ਇਹੋ ਜਿਹੀ ਹੈ, ਵੀ ਮੈਂ ਕਿਵੇਂ ਦੱਸਾਂ? ਇੱਕ ਮਾਈ ਕਹਿੰਦੀ ਕੂੜਾ ਹੀ ਹੈ, ਮੈਂ ਕੂੜਾ ਹੀ ਪਾ ਦੇ, ਉਹਨੇ ਕੂੜਾ ਹੀ ਪਾ ਤਾ, ਮੈਂ ਉਹ ਬੰਨ ਕੇ ਲਿਆ। ਪਰ ਇੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਕੂੜਾ ਖੁਲਵਾਇਆ ਅਤੇ ਉਹਦੇ 'ਚ ਹੱਥ ਮਾਰ ਕੇ ਨਾ ਬੱਚਿਆਂ ਨੇ ਰਾਤ ਨੂੰ ਕਿਤੇ ਗਰੀਬ ਦੇ ਬੱਚਿਆਂ ਨੇ ਬੇਰ ਖਾਧੇ ਸੀਗੇ ਅਤੇ ਬੇਰਾਂ ਦੀਆਂ ਗਿਟਕਾਂ ਪਈਆਂ ਸੀ, ਬੇਰਾਂ ਦੀਆਂ ਗਿਟਕਾਂ ਕੂੜੇ 'ਚੋਂ ਕੱਢ ਲਈਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਇੱਦਾਂ ਆਪਣੇ ਪਿਛਲੇ ਪਾਸੇ ਸੁੱਟਤੀ। ਕਹਿੰਦੇ ਅਸਲੀ ਚੀਜ਼ ਤਾਂ ਇਹੀ ਹੈ, ਉਹ ਬੇਰ ਉੱਗੇ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਹੱਥ ਦੇ ਹੁਣ, ਉੱਥੇ ਜਾਓ ਅਤੇ ਬੇਰਾਂ ਦਾ ਪ੍ਰਸ਼ਾਦ ਮਿਲੋ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਦੇ ਹੱਥ ਦੇ ਲਾਏ ਹੋਏ ਬੇਰ ਨੇ। ਮਹਾਰਾਜ ਕਹਿੰਦੇ ਅਸਲੀ ਚੀਜ਼ ਤਾਂ ਇਹੀ ਹੈ, ਰਹਿੰਦੀ ਦੁਨੀਆ ਤੱਕ ਰਹੇਗੀ। ਸੋ ਚਾਚਾ ਫੱਗੂ ਮਾਲ ਜੀ ਦਾ ਉੱਥੇ ਸਥਾਨ ਹੈ ਸਸਰਾਮ ਵਿੱਚ, ਵੱਡੇ ਦਰਵਾਜ਼ੇ ਰੱਖ ਲਏ। ਮੇਰੇ ਬੰਕ ਦੁਆਰੇ ਰਾਮ, ਹਿਰਦੇ ਰੂਪੀ ਦਰਵਾਜ਼ੇ ਵੱਡੇ ਰੱਖ ਲਏ। ਮਨ ਦੇ ਵਿੱਚ ਵਿਸ਼ਾਲਤਾ ਲੈ ਆਉਂਦੀ, ਜੇ ਮਨ 'ਚ ਵਿਸ਼ਾਲਤਾ ਆਵੇਗੀ ਤਾਂ ਹੀ ਪਰਮੇਸ਼ੁਰ ਆਵੇਗਾ। ਜੇ ਮਨ 'ਚ ਸਾਧ ਸੰਗਤ ਦੀ ਸੰਕੀਰਨਤਾ ਹੈ, ਅਸੀਂ ਬੜੇ ਸੌੜੇ ਹੋ ਗਏ ਹਾਂ, ਫਤਿਹ ਵੀ ਨਹੀਂ ਸਿੱਖ ਨੂੰ ਸਿੱਖ ਬੁਲਾ ਕੇ ਰਾਜੀ, ਅੱਜ ਇਹ ਹਾਲਾਤ ਬਣੇ ਪਏ। ਅਕਾਲ ਪੁਰਖ ਨੇ ਤਾਂ ਕੀ ਆਉਣਾ ਸਾਡੇ ਹਿਰਦੇ 'ਚ, ਬੰਦਾ ਹੀ ਨਹੀਂ ਵੱਸਦਾ, ਰੱਬ ਕੀ ਵੱਸੇਗਾ। ਮਨ ਨੂੰ ਵੱਡਾ ਕਰੋਗੇ ਤਾਂ ਹੀ ਪਰਮੇਸ਼ੁਰ ਹਿਰਦੇ 'ਚ ਆਵੇਗਾ। ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ। ਮਹਾਰਾਜ ਕਹਿੰਦੇ ਸੰਤ ਪਿਆਰੇ ਸਾਡੇ ਪ੍ਰਾਹੁਣੇ ਬਣ ਕੇ ਆਏ। ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਨ ਲੱਗੇ ਸੇਵਾ। ਸੰਤ ਪਿਆਰੇ ਨੇ ਜਿਨ੍ਹਾਂ ਨੇ ਸਾਡੇ ਕੰਮ ਸਵਾਰ ਦਿੱਤੇ ਨੇ, ਉਹਨਾਂ ਮਹਾਂਪੁਰਸ਼ਾਂ ਸੰਤਾਂ ਨੂੰ ਨਮਸਕਾਰ ਕਰਕੇ ਉਹਨਾਂ ਦੀ ਸੇਵਾ ਵਿੱਚ ਲੱਗ ਗਏ ਹਾਂ। ਆਪੇ ਜਾਂਜੀ ਆਪੇ ਮਾਂਜੀ ਆਪ ਸੁਆਮੀ ਆਪ ਦੇਵਾ। ਉਹ ਪਰਮੇਸ਼ੁਰ ਆਪ ਹੀ ਜਾਂਜੀਆਂ 'ਚ ਬੈਠਾ ਹੈ ਅਤੇ ਆਪ ਹੀ ਮਾਂਜੀਆਂ 'ਚ। ਜਾਂਜੀ ਕਹਿੰਦੇ ਜੰਜ ਲੈ ਕੇ, ਜਨੇਤ ਲੈ ਕੇ ਆਉਂਦੇ, ਬਰਾਤ ਲੈ ਕੇ ਆਉਂਦੇ ਨੇ। ਮਾਂਜੀ ਹੁੰਦੇ ਨੇ ਜਿਹਨਾਂ ਦੇ ਲੜਕੀ ਵਾਲੇ, ਉਹ ਉਹਨਾਂ ਦੀ ਸਵਾਗਤ ਕਰਦੇ ਨੇ, ਮੇਜ਼ਬਾਨੀ ਕਰਦੇ ਨੇ, ਉਹ ਲੜਕੀ ਵਾਲੇ ਮਾਂਜੀ ਹੁੰਦੇ ਨੇ। ਕਹਿੰਦੇ ਜਾਂਜੀ ਵੀ ਆਪ ਹੈ ਅਤੇ ਮਾਂਜੀ ਵੀ ਆਪ ਹੈ, ਕਿਉਂਕਿ ਜਿਹੜੀ ਜੀਵ ਆਤਮਾ ਹੈ ਇਹ ਵੀ ਪਰਮਾਤਮਾ ਦੀ ਅੰਸ਼ ਹੈ ਅਤੇ ਪਰਮਾਤਮਾ ਵੀ ਪਰਮਾਤਮਾ ਹੀ ਹੈ। ਦੋਵੇਂ ਪਾਸੇ ਆਪ ਹੀ ਖੜ੍ਹਾ ਹੈ, ਦੋਵੇਂ ਪਾਸੇ ਆਪ ਹੀ ਖੜ੍ਹਾ ਹੈ, ਦੋ ਨਹੀਂ ਇੱਕੋ ਹੀ ਹੈ। ਆਪੇ ਜਾਂਜੀ ਆਪੇ ਮਾਂਜੀ ਆਪ ਸੁਆਮੀ ਆਪ ਦੇਵਾ। ਆਪ ਹੀ ਮਾਲਕ ਹੈ, ਆਪ ਹੀ ਦੇਵਾ ਪ੍ਰਕਾਸ਼ ਕਰਨ ਵਾਲਾ। ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ। ਆਪਣੇ ਕੰਮ ਆਪ ਸਵਾਰਨ ਵਾਲਾ ਹੈ, ਸਾਰੇ ਕਾਰਜ ਦੇ ਆਪ ਆਪ ਹੀ ਸਵਾਰ ਰਿਹਾ ਹੈ, ਆਪ ਹੀ ਕਰ ਰਿਹਾ ਹੈ, ਆਪ ਹੀ ਧਾਰਨ ਧਾਰੇ, ਆਪੇ ਸੰਸਾਰ ਨੂੰ ਧਾਰਨ ਕਰੀ ਬੈਠਾ ਹੈ। ਕਹੋ ਨਾਨਕ ਸੋ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ। ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਭਾਵੇਂ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਉਹ ਪਰਮੇਸ਼ੁਰ ਘਰ 'ਚ ਬੈਠਾ ਸੋਹੇ ਬੰਕ ਦੁਆਰੇ। ਸੋ ਹਿਰਦੇ ਰੂਪੀ, ਨੇਤਰਾਂ ਰੂਪੀ, ਗਿਆਨ ਇੰਦਰਿਆ ਰੂਪੀ ਦੁਆਰੇ ਜਿਹੜੇ ਹਨ ਉਹ ਵੀ ਸੋਭਨੀਕ। ਸੰਤਾਂ ਮਹਾਂਪੁਰਸ਼ਾਂ ਦੀਆਂ ਨੇ ਅੱਖਾਂ ਵਿੱਚ ਹੀ ਚਮਕ ਵੱਖਰੀ ਹੁੰਦੀ ਹੈ, ਆਨੰਦ ਹੁੰਦਾ ਹੈ, ਸਾਰਾ ਸਰੀਰ ਹੀ ਵੱਖਰਾ ਹੋ ਜਾਂਦਾ ਹੈ, ਸੋਭਾ ਪਾ ਜਾਂਦਾ ਸਾਰਾ ਸਰੀਰ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਬਚਨ ਕਰਦੇ, ਕਿਰਪਾ ਕਰਨ ਗੁਰੂ ਸਾਹਿਬ ਕਦੀ ਅਵਸਥਾ ਬਣੇ, ਸਾਡਾ ਮਨ ਵੀ ਮਹਾਰਾਜ ਤੁਹਾਡੇ ਚਰਨਾਂ 'ਚ ਟਿਕ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।